ਯਰਮੀਆ ਬਾਪ 48 ਮੁਆਬ ਦੇ ਵਿਖੇ ਅਗੰਮ ਵਾਕ ਮੁਆਬ ਦੇ ਵਿਖੇ ਸੈਨਾ ਦਾ ਯਹੋਵਾ ਇਜ਼ਰਾਇਲ ਦਾ ਪਰਮੇਸ਼ਵਰ ਐਂ ਫਰਮਾਉਂਦਾ ਹੈ ਨਬੋ ਲਈ ਅਫਸੋਸ ਉਹ ਵੀਰਾਨ ਜੋ ਹੋ ਗਿਆ ਕਿਰਿਆ ਤਾਈਮ ਸ਼ਰਮਿੰਦਾ ਹੋਇਆ ਉਹ ਲੈ ਲਿਆ ਗਿਆ ਉੱਚਾ ਬੁਰਜ ਵੀ ਸ਼ਰਮਿੰਦਾ ਹੋਇਆ ਅਤੇ ਘਾਬਰ ਗਿਆ ਮੁਆਬ ਦੀ ਵਡਿਆਈ ਫੇਰ ਨਾ ਹੋਵੇਗੀ ਹਸ਼ਬੋਨ ਵਿੱਚ ਉਹਦੇ ਵਿਰੁੱਧ ਬੁਰਿਆਈ ਦੀਆਂ ਜੁਗਤਾਂ ਕੀਤੀਆਂ ਗਈਆਂ ਹਨ ਕਿ ਆਓ ਅਸੀਂ ਉਹਨੂੰ ਕੌਮ ਹੋਣ ਤੋਂ ਕੱਟ ਸੁੱਟੀਏ ਹੇ ਮਦਮੇਨ ਤੂੰ ਵੀ ਚੁੱਪ ਕਰਾਇਆ ਜਾਵੇਂਗਾ ਤਲਵਾਰ ਤੇਰਾ ਪਿੱਛਾ ਕਰੇਗੀ ਹੋਰੋ ਨਾਇਮ ਵਿੱਚੋਂ ਦੁਹਾਈ ਦੀ ਆਵਾਜ਼ ਉਜਾੜ ਅਤੇ ਵੱਡੀ ਭੰਨ ਤੋੜ ਮੁਆਬ ਭੰਨਿਆ ਤੋੜਿਆ ਗਿਆ ਉਹਦੇ ਨਿਆਣਿਆਂ ਦਾ ਚਿਲਾਉਣਾ ਸੁਣਾਈ ਦਿੰਦਾ ਹੈ ਕਿਉਂ ਜੋ ਲੋਹੀਤ ਦੀ ਚੜ੍ਹਾਈ ਉੱਤੇ ਉਹ ਰੋਂਦੇ ਰੋਂਦੇ ਚੜ੍ਹਦੇ ਹਨ ਉਹ ਰੋਂਦੇ ਰੋਂਦੇ ਚੜ੍ਹਦੇ ਹਨ ਹੋਰੋ ਨਾਇਮ ਦੀ ਉਤਰਾਈ ਉੱਤੇ ਤਾਂ ਉਨ੍ਹਾਂ ਨੇ ਭੰਨ ਤੋੜ ਦੀ ਦੁਹਾਈ ਦੇ ਦੁੱਖ ਨੂੰ ਸੁਣਿਆ ਹੈ ਨੱਠੋ ਆਪਣੀਆਂ ਜਾਨਾਂ ਨੂੰ ਬਚਾਓ ਉਜਾੜ ਵਿਚਲੇ ਸੁੱਕੇ ਰੁੱਖ ਵਾਂਗ ਹੋ ਜਾਓ ਇਸ ਲਈ ਕਿ ਤੈਂ ਆਪਣਿਆਂ ਕੰਮਾਂ ਅਤੇ ਆਪਣਿਆਂ ਖਜ਼ਾਨਿਆਂ ਉੱਤੇ ਭਰੋਸਾ ਕੀਤਾ ਹੈ ਤੂੰ ਵੀ ਲੈ ਲਿਆ ਜਾਵੇਂਗਾ ਕਮੋਸ਼ ਅਸੀਰੀ ਵਿੱਚ ਜਾਵੇਗਾ ਉਹਦੇ ਜਾਜਕ ਅਤੇ ਉਹਦੇ ਸਰਦਾਰ ਇਕੱਠੇ ਬਰਬਾਦ ਕਰਨ ਵਾਲਾ ਹਰੇਕ ਸ਼ਹਿਰ ਉੱਤੇ ਆਵੇਗਾ ਅਤੇ ਕੋਈ ਸ਼ਹਿਰ ਨਾ ਬਚੇਗਾ ਵਾਦੀ ਮਿਟ ਜਾਵੇਗੀ ਮੈਦਾਨ ਦਾ ਸਤਿਆਨਾਸ ਕੀਤਾ ਜਾਵੇਗਾ ਜਿਵੇਂ ਯਹੋਵਾ ਨੇ ਆਖਿਆ ਹੈ ਮੁਆਬ ਨੂੰ ਖੰਭ ਲਾ ਦਿਓ ਕਿ ਉਹ ਉੱਡ ਕੇ ਚਲਾ ਜਾਵੇ ਉਹਦੇ ਸ਼ਹਿਰ ਵੀਰਾਨ ਹੋ ਜਾਣ ਉਨ੍ਹਾਂ ਵਿੱਚ ਵਸਣ ਵਾਲਾ ਕੋਈ ਨਾ ਹੋਵੇ ਸਰਾਪੀ ਹੈ ਉਹ ਜਿਹੜਾ ਯਹੋਵਾ ਦਾ ਕੰਮ ਆਲਸੀ ਨਾਲ ਕਰਦਾ ਹੈ ਅਤੇ ਸਰਾਪੀ ਹੈ ਉਹ ਜਿਹੜਾ ਆਪਣੀ ਤਲਵਾਰ ਨੂੰ ਲਹੂ ਵਹਾਉਣ ਤੋਂ ਰੋਕਦਾ ਹੈ ਮੁਆਬ ਆਪਣੀ ਜਵਾਨੀ ਤੋਂ ਅਮਨ ਵਿੱਚ ਰਿਹਾ ਉਸ ਆਪਣਾ ਫੋਗ ਰੱਖ ਛੱਡਿਆ ਨਾ ਉਹ ਇੱਕ ਭਾਂਡੇ ਵਿੱਚੋਂ ਦੂਜੇ ਭਾਂਡੇ ਵਿੱਚ ਉਲੱਦਿਆ ਗਿਆ ਨਾ ਉਹ ਅਸੀਰੀ ਵਿੱਚ ਗਿਆ ਇਸ ਲਈ ਉਹਦਾ ਸਵਾਦ ਉਹਦੇ ਵਿੱਚ ਕਾਇਮ ਰਿਹਾ ਅਤੇ ਉਹਦੀ ਵਾਸ਼ਨਾ ਨਾ ਬਦਲੀ ਇਸ ਲਈ ਵੇਖ ਉਹ ਦਿਨ ਆਉਂਦੇ ਹਨ ਯਹੋਵਾ ਦਾ ਵਾਕ ਹੈ ਮੈਂ ਉਸ ਦੇ ਕੋਲ ਉਲੱਦਣ ਵਾਲਿਆਂ ਨੂੰ ਘੱਲਾਂਗਾ ਉਹ ਉਸ ਦੇ ਭਾਂਡਿਆਂ ਨੂੰ ਉਲੱਦਣਗੇ ਅਤੇ ਸੱਖਣਾ ਕਰਨਗੇ ਅਤੇ ਮੱਟਾਂ ਨੂੰ ਚੂਰ ਚੂਰ ਕਰਨਗੇ ਤਾਂ ਮੁਆਬ ਕਮੋਸ਼ ਤੋਂ ਸ਼ਰਮਾਵੇਗਾ ਜਿਵੇਂ ਇਜ਼ਰਾਇਲ ਦਾ ਘਰਾਨਾ ਬੈਤਏਲ ਤੋਂ ਸ਼ਰਮਾਇਆ ਜਿਹੜਾ ਉਹਦਾ ਭਰੋਸਾ ਸੀ ਤੁਸੀਂ ਕਿਵੇਂ ਆਖਦੇ ਹੋ ਭਾਈ ਅਸੀਂ ਸੂਰਮੇ ਹਾਂ ਲੜਾਈ ਲਈ ਫੌਜੀ ਮਨੁੱਖ ਹਾਂ ਮੁਆਬ ਅਤੇ ਉਸ ਦੇ ਸ਼ਹਿਰਾਂ ਦਾ ਬਰਬਾਦ ਕਰਨ ਵਾਲਾ ਚੜ ਆਇਆ ਹੈ। ਉਸ ਦੇ ਚੁਗਵੇਂ ਜਵਾਨ ਘਾਤ ਹੋਣ ਲਈ ਉਤਰ ਗਏ। ਪਾਤਸ਼ਾਹ ਦਾ ਵਾਕ ਹੈ, ਜਿਹਦਾ ਨਾਮ ਸੈਨਾ ਦਾ ਯਹੋਵਾ ਹੈ, ਮੁਆਬ ਦਾ ਦੁੱਖ ਨੇੜੇ ਹੈ, ਉਹਦੀ ਬਿਪਤਾ ਬਹੁਤ ਛੇਤੀ ਲਗੀ ਆਉਂਦੀ ਹੈ। ਤੁਸੀਂ ਸਾਰੇ ਜਿਹੜੇ ਆਲੇ ਦੁਆਲੇ ਹੋ ਰੋਵੋ, ਤੁਸੀਂ ਸਾਰੇ ਜਿਹੜੇ ਉਹਦਾ ਨਾਉ ਜਾਣਦੇ ਹੋ, ਆਖੋ ਕਿਵੇਂ ਇਹ ਤਗੜਾ ਢਾਂਗਾ ਟੁੱਟ ਗਿਆ, ਉਹ ਸੋਹਣਾ ਡੰਡਾ ਆਪਣੇ ਪ੍ਰਤਾਪ ਤੋਂ ਹੇਠਾਂ ਆ ਅਤੇ ਤਿਹਾਈ ਬੈਠ। ਹੇ ਦੀਬੋਨ ਦੀਏ ਵਸਨੀਕ ਧੀਏ, ਕਿਉਂ ਜੋ ਮੁਆਬ ਦਾ ਲੁੱਟਣ ਵਾਲਾ ਤੇਰੇ ਵਿਰੁੱਧ ਚੜਿਆ ਹੈ, ਉਸ ਤੇਰੇ ਗੜ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ। ਰਾਹ ਉੱਤੇ ਖਲੋ ਅਤੇ ਵੇਖ, ਹੇ ਅਰੋਏਰ ਦੇ ਵਸਣ ਵਾਲੇ, ਨੱਠੇ ਜਾਂਦੇ ਤੋਂ ਅਤੇ ਬਚੇ ਹੋਏ ਤੋਂ ਪੁੱਛ ਅਤੇ ਆਖ ਕੀ ਹੋਇਆ ਹੈ। ਮੁਆਬ ਸ਼ਰਮਿੰਦਾ ਹੋਇਆ, ਉਹ ਢਾਇਆ ਜੋ ਗਿਆ। ਤੁਸੀਂ ਰੋਵੋ ਅਤੇ ਚਿਲਾਓ, ਅਰਨੋਨ ਵਿੱਚ ਦੱਸੋ ਭਾਈ ਮੁਆਬ ਲੁੱਟਿਆ ਗਿਆ। ਪੱਧਰੇ ਦੇਸ਼ ਉੱਤੇ, ਹਲੋਨ ਉੱਤੇ, ਯਹਸਾ ਉੱਤੇ ਔਰ ਮੇਫਾਅਥ ਉੱਤੇ ਇਨਸਾਫ ਆਇਆ ਹੈ। ਦਿਬੋਨ ਉੱਤੇ, ਨਬੋ ਉੱਤੇ, ਬੈਤ ਦਿਬਲਾ ਤਾਇਮ ਉੱਤੇ, ਕਿਰਿਆ ਤਾਇਮ ਉੱਤੇ, ਬੈਤ ਗਮੂਲ ਉੱਤੇ ਔਰ ਬੈਤ ਮਾਉਨ ਉੱਤੇ, ਕਰੀਯੋਥ ਉੱਤੇ, ਬਾਸਰਾ ਉੱਤੇ ਔਰ ਮੁਆਬ ਦੇਸ਼ ਦੇ ਸਾਰੇ ਸ਼ਹਿਰਾਂ ਉੱਤੇ ਜਿਹੜੇ ਦੂਰ ਅਤੇ ਨੇੜੇ ਹਨ। ਮੁਆਬ ਦਾ ਸਿੰਜ ਭੰਨਿਆ ਗਿਆ ਅਤੇ ਉਹਦੀ ਬਾਂਹ ਤੋੜੀ ਗਈ। ਯਹੋਵਾ ਦਾ ਵਾਕ ਹੈ, ਉਹਨੂੰ ਨਸ਼ਈ ਕਰੋ, ਕਿਉਂ ਜੋ ਉਸ ਨੇ ਆਪ ਨੂੰ ਯਹੋਵਾ ਦੇ ਵਿਰੁੱਧ ਵੱਡਾ ਬਣਾਇਆ ਹੈ। ਮੁਆਬ ਆਪਣੀ ਕੈ ਵਿੱਚ ਲੇਟੇਗਾ, ਨਾਲੇ ਉਹ ਹਾਸੇ ਲਈ ਹੋਵੇਗਾ ਕਿ ਇਜ਼ਰਾਈਲ ਤੇਰੇ ਲਈ ਹਾਸਾ ਨਾ ਸੀ। ਕੀ ਉਹ ਚੋਰਾਂ ਵਿੱਚ ਪਾਇਆ ਗਿਆ ਕਿ ਜਦ ਕਦੀ ਤੈਂ ਉਹਦੀ ਗੱਲ ਕੀਤੀ ਤੈਂ ਆਪਣਾ ਸਿਰ ਹਿਲਾਇਆ। ਸ਼ਹਿਰਾਂ ਨੂੰ ਤਿਆਗੋ ਅਤੇ ਚਟਾਨ ਵਿੱਚ ਵਸੋ, ਹੇ ਮੁਆਬ ਦੇ ਵਾਸੀਓ, ਘੁੱਗੀ ਵਾਂਗ ਬਣੋ ਜਿਹੜੀ ਗੁਫਾ ਦੇ ਮੂੰਹ ਦੇ ਇੱਕ ਪਾਸੇ ਵੱਲ ਆਪਣਾ ਆਲਣਾ ਬਣਾਉਂਦੀ ਹੈ। ਅਸਾਂ ਮੁਆਬ ਦਾ ਹੰਕਾਰ ਸੁਣਿਆ, ਉਹ ਬਹੁਤ ਹੰਕਾਰੀ ਹੈ। ਉਸ ਦਾ ਘਮੰਡ, ਉਸ ਦਾ ਹੰਕਾਰ, ਉਸ ਦੀ ਹੈਂਕੜੀ ਅਤੇ ਉਸ ਦੇ ਦਿਲ ਦੀ ਆਕੜ, ਮੈਂ ਉਸ ਦੇ ਕਹਿਰ ਨੂੰ ਜਾਣਦਾ ਹਾਂ। ਯਹੋਵਾ ਦਾ ਵਾਕ ਹੈ, ਉਹ ਕੁਝ ਵੀ ਨਹੀਂ ਹੈ, ਉਸ ਦੀ ਸ਼ੇਖੀ ਤੋਂ ਕੁਝ ਨਹੀਂ ਬਣਿਆ। ਇਸ ਲਈ ਮੈਂ ਮੁਆਬ ਲਈ ਰੋਵਾਂਗਾ, ਮੈਂ ਸਾਰੇ ਮੁਆਬ ਲਈ ਚਿੱਲਾਵਾਂਗਾ। ਉਹ ਕੀਰ ਹਰਸ ਦੇ ਮਨੁੱਖਾਂ ਲਈ ਵਿਰਲਾਪ ਕਰਨਗੇ, ਯਾਜ਼ੇਰ ਦੇ ਰੋਣ ਨਾਲੋਂ ਮੈਂ ਤੇਰੇ ਲਈ ਵੱਧ ਰੋਵਾਂਗਾ। ਹੇ ਸਿਬਮਾ ਦੀ ਦਾਖ, ਤੇਰੀਆਂ ਟਹਿਣੀਆਂ ਸਮੁੰਦਰੋਂ ਲੰਘ ਗਈਆਂ ਹਨ, ਉਹ ਯਾਜ਼ੇਰ ਦੇ ਸਮੁੰਦਰ ਤੀਕ ਪੁੱਜ ਗਈਆਂ ਹਨ। ਤੇਰੇ ਗਰਮ ਰੁੱਤ ਦੇ ਮੇਵਿਆਂ ਉੱਤੇ, ਤੇਰੀ ਅੰਗੂਰਾਂ ਦੀ ਫਸਲ ਉੱਤੇ ਲੁਟੇਰਾ ਆ ਡਿੱਗਾ ਹੈ, ਆਨੰਦ ਅਤੇ ਮੌਜ ਫਲਦਾਰ ਖੇਤ ਤੋਂ ਮੁਆਬ ਦੇ ਦੇਸ਼ ਵਿੱਚੋਂ ਚੁੱਕੇ ਗਏ। ਮੈਂ ਚੁਬੱਚਿਆਂ ਤੋਂ ਮੈਂ ਬੰਦ ਕਰ ਦਿੱਤੀ, ਕੋਈ ਲਲਕਾਰ ਕੇ ਨਾ ਲਤਾੜੇਗਾ। ਉਨ੍ਹਾਂ ਦੀ ਲਲਕਾਰ ਲਲਕਾਰ ਨਾ ਹੋਵੇਗੀ। ਹਸ਼ਬੋਨ ਅਲਾਲੇ ਤੀਕ ਚਿਲਾਉਂਦਾ ਹੈ, ਯਹਿਸ ਤੀਕ ਉਨ੍ਹਾਂ ਦੀ ਆਵਾਜ਼ ਸੋਅਰ ਵਿੱਚੋਂ ਹੋਰੋਨਈਮ ਔਰ ਅਗਲਥ ਸ਼ਲੀਸ਼ੀਆ ਤੀਕ ਆਉਂਦੀ ਹੈ, ਕਿਉਂ ਜੋ ਨਿਮਰੀਮ ਦੇ ਪਾਣੀ ਵੀ ਵਿਰਾਨ ਹੋ ਜਾਣਗੇ। ਮੈਂ ਮੁਆਬ ਵਿੱਚ ਯਹੋਵਾ ਦਾ ਵਾਕ ਹੈ, ਉਹਨੂੰ ਜਿਹੜਾ ਉੱਚੇ ਅਸਥਾਨ ਉੱਤੇ ਬਲੀ ਚੜਾਉਂਦਾ ਅਤੇ ਆਪਣੇ ਦੇਵਤਿਆਂ ਲਈ ਧੂਫ ਤਕਾਉਂਦਾ ਹੈ, ਮੁਕਾ ਦਿਆਂਗਾ। ਇਸ ਲਈ ਮੇਰਾ ਦਿਲ ਮੁਆਬ ਲਈ ਬੰਸਰੀ ਵਾਂਗ ਹਡਕੋਰੇ ਲੈਂਦਾ ਅਤੇ ਮੇਰਾ ਦਿਲ ਕੀਰ ਹਰਸ ਦੇ ਮਨੁੱਖਾਂ ਲਈ ਵੀ ਬਾਂਸਰੀਆਂ ਵਾਂਗ ਹਡਕੋਰੇ ਲੈਂਦਾ ਹੈ। ਇਸ ਲਈ ਜਿਹੜਾ ਧਨ ਬਚਤ ਦਾ ਸੀ ਉਹ ਨਾਸ ਹੋ ਗਿਆ, ਕਿਉਂ ਜੋ ਹਰੇਕ ਸਿਰ ਮੁੰਨਿਆ ਹੈ ਅਤੇ ਹਰੇਕ ਦਾੜੀ ਕਤਰੀ ਗਈ ਹੈ। ਹਰੇਕ ਦੇ ਹੱਥ ਉੱਤੇ ਘਾਉ ਲਾਇਆ ਗਿਆ ਹੈ ਅਤੇ ਹਰੇਕ ਲੱਕ ਉੱਤੇ ਤੱਪੜ ਹੈ। ਮੁਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਉਸ ਦੀਆਂ ਗਲੀਆਂ ਵਿੱਚ ਹਰ ਥਾਂ ਰੋਣਾ ਪਿਟਣਾ ਹੈ, ਕਿਉਂ ਜੋ ਮੈਂ ਮੁਆਬ ਨੂੰ ਉਸ ਭਾਂਡੇ ਵਾਂਗ ਭੰਨ ਸੁੱਟਿਆ ਹੈ ਜਿਹੜਾ ਚੰਗਾ ਨਹੀਂ ਲੱਗਦਾ। ਯਹੋਵਾ ਦਾ ਵਾਕ ਹੈ। ਇਹ ਕਿਵੇਂ ਢਾਇਆ ਗਿਆ, ਉਨ੍ਹਾਂ ਸਿਆਪਾ ਕੀਤਾ, ਕਿਵੇਂ ਮੁਆਬ ਨੇ ਸ਼ਰਮ ਨਾਲ ਆਪਣੀ ਪਿੱਠ ਮੋੜੀ ਹੈ। ਮੁਆਬ ਇੱਕ ਹਾਸਾ ਅਤੇ ਆਪਣੇ ਸਾਰੇ ਆਲੇ ਦੁਆਲੇ ਲਈ ਭੈ ਬਣਿਆ ਹੈ। ਯਹੋਵਾ ਤਾਂ ਐਂ ਫਰਮਾਉਂਦਾ ਹੈ, ਵੇਖੋ ਉਹ ਉਕਾਬ ਵਾਂਗ ਉੜੇਗਾ, ਮੁਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਿਲਾਰੇਗਾ। ਨਗਰ ਲੈ ਜਾਣਗੇ, ਗੜ ਫੜੇ ਜਾਣਗੇ। ਮੁਆਬ ਦੇ ਸੂਰਮਿਆਂ ਦੇ ਦਿਲ ਉਸ ਦਿਨ ਪੀੜਾਂ ਵਾਲੀ ਤੀਵੀਂ ਦੇ ਦਿਲ ਵਾਂਗ ਹੋ ਜਾਣਗੇ। ਮੁਆਬ ਦਾ ਨਾਸ ਹੋ ਜਾਵੇਗਾ, ਉਹ ਕੌਮ ਨਾ ਰਹੇਗਾ, ਕਿਉਂ ਜੋ ਉਸ ਨੇ ਆਪ ਨੂੰ ਯਹੋਵਾ ਦੇ ਵਿਰੁੱਧ ਵੱਡਾ ਬਣਾਇਆ। ਭੌ ਭੋਰਾ ਤੇ ਫੰਦਾ ਤੇਰੇ ਉੱਤੇ ਹੋਵੇਗਾ। ਹੇ ਮੁਆਬ ਦੇ ਵਾਸੀ, ਯਹੋਵਾ ਦਾ ਵਾਕ ਹੈ। ਉਹ ਜਿਹੜਾ ਭੌ ਤੋਂ ਨੱਠੇਗਾ, ਭੋਰੇ ਵਿੱਚ ਡਿੱਗੇਗਾ। ਉਹ ਜਿਹੜਾ ਭੋਰੇ ਵਿੱਚੋਂ ਉਤਾਹਾਂ ਆਵੇਗਾ, ਫੰਦੇ ਵਿੱਚ ਫਸ ਜਾਵੇਗਾ, ਕਿਉਂ ਜੋ ਮੈਂ ਉਸ ਉੱਤੇ ਹਾਂ, ਮੁਆਬ ਉੱਤੇ। ਉਨ੍ਹਾਂ ਦੀ ਸਜ਼ਾ ਦਾ ਵਰਾ ਲਿਆਵਾਂਗਾ, ਯਹੋਵਾ ਦਾ ਵਾਕ ਹੈ। ਹਸ਼ਬੋਨ ਦੀ ਛਾਂ ਵਿੱਚ ਬਲਹੀਨ ਭਗੌੜੇ ਖਲੋਤੇ ਹਨ, ਕਿਉਂ ਜੋ ਹਸ਼ਬੋਨ ਤੋਂ ਅੱਗ ਸਿਹੋਨ ਦੇ ਵਿਚਕਾਰੋਂ ਭਭੂਕਾ ਨਿਕਲਿਆ ਹੈ। ਉਹ ਮੁਆਬ ਦੇ ਮੱਥੇ ਨੂੰ ਅਤੇ ਫਸਾਦੀਆਂ ਦੀ ਖੋਪਰੀ ਨੂੰ ਖਾ ਗਿਆ ਹੈ। ਹੇ ਮੁਆਬ, ਤੇਰੇ ਲਈ ਅਫਸੋਸ, ਕਮੋਸ਼ ਦੇ ਲੋਕ ਨਾਸ ਹੋਏ, ਕਿਉਂ ਜੋ ਤੇਰੇ ਪੁੱਤਰ ਅਸੀਰ ਹੋ ਕੇ ਲਏ ਗਏ। ਤੇਰੀਆਂ ਧੀਆਂ ਵੀ ਅਸੀਰੀ ਵਿੱਚ ਹਨ, ਤਦ ਵੀ ਮੈਂ ਮੁਆਬ ਦੀ ਅਸੀਰੀ ਨੂੰ ਮੁਕਾ ਦਿਆਂਗਾ, ਪਰ ਆਖਰੀ ਦਿਨਾਂ ਵਿੱਚ ਯਹੋਵਾ ਦਾ ਵਾਕ ਹੈ। ਇੱਥੇ ਤੀਕ ਮੁਆਬ ਦਾ ਨਿਆਂ ਹੈ।